ਸੱਦਾ ਅਰਧੈ ਉਰਦ ਨਵੇਰਾ,
ਅਰਧੈ ਉਰਦ ਨਵੇੜਾ। ਇਹ ਜਿਹੜਾ ਮਨ ਅਰਧ ਹੈ, ਜਿੰਨਾ ਚਿਰ ਇਹਦਾ ਮੂੰਹ ਮਾਇਆ ਵੱਲ ਨੂੰ ਡੋਊਗਾ ਇਹਦਾ ਨਵੇੜਾ ਨਹੀਂ ਹੈ, ਅੱਧਾ ਹੀ ਹੈ। ਜਿੰਨਾ ਚਿਰ ਹੁਣ ਜਿਹਨੂੰ ਤੁਰਿਆ ਜਾਂਦਾ ਨਾ ਇਹ ਜੀਵ ਸੰਸਾਰ ਦੇ ਨਾਲ, ਇਹਦਾ ਨਵੇੜਾ ਨਹੀਂ ਹੁਣ ਅਗਾਂਹ ਅਗਾਂਹ ਜਾਈ ਜਾਂਦਾ ਸਮੁੰਦਰ ਚ। ਜਿਹਨੇ ਨਵੇੜਾ ਕਰਨਾ ਨਾ ਇਹ ਪੁੱਠਾ ਹੋ ਜਾਵੇ ਸੰਸਾਰ ਨੂੰ, ਚਾਲ ਪੁੱਠੀ ਬਣਾ ਲਵੇ, ਭਗਤਾਂ ਦੀ ਚਾਲ ਗਾਲੀ ਚਾਲ ਕਰ ਲਵੇ। ਜੇ ਇਹਨੇ ਨਵੇੜਨਾ ਕਰਜ਼ਾ ਤਾਂ ਕਰਜ਼ਾ ਲੈਣਾ ਨਾ ਦੇਣਾ ਸ਼ੁਰੂ ਕਰ ਲਵੇ, ਹੁਣ ਵਾਪਸ ਕਰਨਾ ਸ਼ੁਰੂ ਕਰ ਦੇ। ਜੇ ਲਈ ਗਿਆ ਫਿਰ ਤਾਂ ਫਿਰ ਚੜੀ ਜਾਣ, ਪੁੱਠਾ ਗਿਆ ਲਾ ਦਵੇ ਹੁਣ ਬੈਗ ਗਿਆ, ਸਪੀਡ ਬਣਦੀ ਬਹੁਤ ਤੇਜ਼ ਹੈ, ਥੱਕਿਆ ਹੋਊਗਾ ਨਾ ਮੰਮਾ ਮਨ ਸਿਓ ਕਾਜ ਹੈ। ਗਿਆ ਤਾਂ ਹੌਲੀ ਹੌਲੀ ਹੈ ਦੂਰ ਨੂੰ, ਪੈਰ ਡਰਦਾ ਡਰਦਾ ਗਿਆ, ਪਰ ਆਉਂਦਾ ਬਹੁਤ ਛੇਤੀ ਹੈ। ਜੇ ਚਾਹੇ ਤਾਂ ਇਹਦੀ ਸਪੀਡ ਬਹੁਤ ਹੈ, ਜਿਵੇਂ ਇਹਦੀ ਸਪੀਡ ਹੈ ਮਨ ਦੀ, ਸਭ ਤੋਂ ਤੇਜ਼ ਸਪੀਡ ਮੰਨੀ ਗਈ ਹੈ ਦੁਨੀਆ ਮੰਨਦੀ ਹੈ, ਮਨ ਤੋਂ ਸਪੀਡ ਕਿਸੇ ਦੀ ਤੇਜ਼ ਨਹੀਂ। ਪਰ ਜੇ ਘਰ ਨੂੰ ਆਵੇ ਉਸ ਸਪੀਡ ਨਾਲ, ਸਪੀਡ ਤਾਂ ਫਿਰ ਮਾੜੀ ਨਾ ਹੋਈ, ਸਪੀਡ ਤਾਂ ਮਾੜੀ ਨਾ ਹੋਈ, ਚੰਗੀ ਗੱਲ ਹੈ ਸਪੀਡ ਹੋਣੀ। ਨਹੀਂ ਕਹਿੰਦਾ ਮਾਮਾ ਮਨ ਸਿਓ ਕਾਜ
ਹੈ,
ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹਿ ਕਬੀਰਾ, ਮਨਸਾ ਮਨ ਨੂੰ ਤਾਂ ਕਿਸੇ ਸਵਾਰੀ ਨਹੀਂ ਮਿਲਾਉਣੀ, ਫਿਰ ਇਹਦੀ ਆਪਣੀ ਨੂੰ ਸਪੀਡ ਸਭ ਤੋਂ ਜ਼ਿਆਦਾ, ਹੋਰ ਕੋਈ ਹੈ ਨਹੀਂ ਮਨ ਵਰਗਾ ਜਿਹੜਾ ਇਹਨੂੰ ਛੇਤੀ ਪਹੁੰਚਾ ਦੇਵੇ। ਜਿਵੇਂ ਆਦਮੀ ਨੂੰ ਘੋੜੇ ਦੀ ਲੋੜ ਪੈਂਦੀ ਹੈ, ਹਵਾਈ ਜਹਾਜ਼ ਦੀ ਲੋੜ ਪੈਂਦੀ ਹੈ, ਸਵਾਰੀ ਦੀ ਲੋੜ ਪੈਂਦੀ ਹੈ ਛੇਤੀ ਪਹੁੰਚਣ ਵਾਸਤੇ, ਇਹ ਜ਼ਿਆਦਾ ਹੋਰ ਕੁਛ ਹੈ ਉਹ ਨਹੀਂ। ਜਦੋਂ ਇਹ ਪਿੱਛੇ ਨੂੰ ਭੱਜਿਆ ਨਾ, ਫਿਰ ਵੀ ਫੱਟੇ ਚੱਕਦੇ ਨੇ, ਫਿਰ ਇਹਦਾ ਕੋਈ ਪਤਾ ਨਹੀਂ ਹੈ ਕਿੰਨੀ ਛੇਤੀ ਚਲਾ ਜਾਵੇ, ਇਹਦਾ ਕੋਈ ਅੰਦਾਜ਼ਾ ਨਹੀਂ ਇਹਦੀ ਸਪੀਡ ਦਾ ਕੋਈ ਦੱਸ ਸਕਦਾ। ਮੰਨੇ ਕੀ ਗੱਲ ਕਹੀ ਨਾ ਜਾਏ ਤਾਂ ਹੀ ਕਿਹਾ। ਜੇ ਮੰਨ ਜਿਵੇਂ ਪਿੱਛੇ ਨੂੰ ਭੱਜਣਾ ਘਰ ਨੂੰ, ਕੋਈ ਨਹੀਂ ਕਹਿ ਸਕਦਾ ਕਿੰਨੀਆਂ ਸਕਿੰਟਾਂ ਚਲਾ ਜਾਊਗਾ, ਮਿੰਟਾਂ ਜਾਊਗਾ, ਘੰਟਿਆਂ ਜਾਊ, ਕਿਉਂ ਇਹਦੀ ਸਪੀਡ ਹੈ ਬਹੁਤ ਹੈ। ਇਹ ਤਾਂ ਮਿੰਟਾਂ ਸਕਿੰਟਾਂ ਜਾ ਸਕਦਾ ਕਿਵੇਂ? ਇੱਕ ਛਿਣ ਜਨ ਇੱਕ ਚੇਤੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ, ਇਹ ਤਾਂ ਇੱਕ ਛਿਣ ਜਾ ਸਕਦਾ ਹੈ ਸਾਰੇ ਬਦਲ ਕੱਟ ਕੇ। ਉਹਦੇ ਨਾਲ ਹੁਣ ਮਿਲੀ ਹੈ ਨਾ ਗੱਲ, ਇੱਕ ਛਿਣ ਦਸਮ ਗ੍ਰੰਥ ਦੀ ਗੱਲ ਹੈ। ਇੱਕ ਛਿਣ ਜਿਹੜੇ ਚੇਤੇ ਆਇਓ, ਮੰਨੇ ਕੀ ਗੱਲ ਕਹੀ ਨਾ ਜਾਏ ਆਦਿਗੁਰੂ ਗ੍ਰੰਥ ਸਾਹਿਬ ਦੀ ਗੱਲ ਮਿਲ ਗਈ ਨਾ, ਦੋਏ ਬੁਲਾਉਣੀਆਂ ਆਉਂਦੀਆਂ ਹੁਣ ਗੱਲ ਇੱਕੋ ਹੀ ਹੈ, ਬੁਲਾਉਣੀਆਂ ਆਪ ਨੂੰ ਨਹੀਂ ਆਉਂਦੀਆਂ, ਕਹੀ ਜਾਂਦੇ ਦਸ ਗ੍ਰੰਥ ਦਸ ਭਾਸ਼ਾ ਲਿਖਿਆ ਹੋਇਆ ਜੀ, ਬੁੱਧੀ ਕਿੱਥੋਂ ਲਿਆਓਗੇ, ਇੱਕ ਬਣਾਉਣ ਵਾਲੀ ਅਕਲ ਕਿੱਥੋਂ ਲਿਆਓਗੇ। ਬੁਲਾਉਣਾ ਆਉਂਦਾ ਵੀ ਹੈ, ਜਦ ਬੁਲਾਉਣਾ ਆ ਗਿਆ ਦੋਹਾਂ 'ਚ ਫਰਕ ਕੋਈ ਨਹੀਂ ਰਹਿਣਾ। ਕੁਛ ਹੈ ਐਸਾ ਜਿਹੜਾ ਸੰਸਾਰੀ ਹੈ ਕਿ ਉਹ ਸੰਸਾਰ ਦੇ ਵਿੱਚ ਵੀ ਅਸੀਂ ਕੁਛ ਕਰਨਾ, ਬਾਅਦ ਦੇ ਵਿੱਚ ਆਪਣਾ ਸਭ ਕੁਝ ਗਿਆਨ ਪੂਰਾ ਕਰਕੇ ਜਿਹੜੇ ਜਨਮ ਤੁਮਾਰੇ ਲਿਖੇ ਹੈ ਉਹ ਜਿਹੜਾ ਪਾਠ ਹੈ ਉਹ ਗੱਲ ਦਸਮ ਗ੍ਰੰਥ 'ਚ ਹੈ। ਜੇ ਤੁਮਾਰੇ ਲਿਖੇ ਰੌਣੇ ਫਿਰ ਸੰਸਾਰ ਵਾਸਤੇ ਕੁਛ ਕਰਨਾ, ਪਹਿਲਾਂ ਪਹਿਲਾਂ ਅਸੀਂ ਆਪਣੇ ਵਾਸਤੇ ਕੁਛ ਕਰਨਾ। ਜਦ ਆਪਣਾ ਕੰਮ ਮੁੱਕ ਗਿਆ, ਆਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਹੈ ਆਪਣਾ ਕੰਮ ਮੁੱਕ ਗਿਆ, ਆਪਣਾ ਕੰਮ ਕਰਨ ਵਾਸਤੇ ਸਭ ਨਾਲ ਆਪੋ ਆਪਣੀ, ਮੈਂ ਆਪਣੀ ਪਈ, ਇਹ ਇੱਥੇ ਤੱਕ ਹੈ ਗੱਲ ਇਹਦੇ ਵਿੱਚ। ਉਹ ਜਿਹੜਾ ਗਾਹਾਂ ਦਾ ਚੈਪਟਰ ਹੈ ਨਾ, ਤੁਸੀਂ ਇੱਥੋਂ ਬਾਅਦ ਗਾਹਾਂ ਕੀ ਕਰਨਾ, ਪਰ ਤੁਸੀਂ ਤਾਂ ਕੱਚੇ ਹੀ ਹੈ, ਜੋ ਆਪਣੇ ਵਾਸਤੇ ਕੁਛ ਕੀਤਾ ਨਹੀਂ ਸੰਸਾਰ ਵਾਸਤੇ ਪਹਿਲਾਂ ਹੀ ਕਰਨ ਚੱਲ ਪਏ। ਸੰਸਾਰ ਨੂੰ ਪਹਿਲਾਂ ਚੱਲ ਪਏ ਠੀਕ ਕਰਨ, ਸੁਧਾਰ ਆਪ ਸੁਧਰੇ ਨਹੀਂ, ਸੰਸਾਰ ਨੂੰ ਸੁਧਾਰਨ ਦਾ ਵੀ ਟਾਈਮ ਆਊਗਾ, ਪਹਿਲਾਂ ਆਪ ਤਾਂ ਸੁਧਰ ਲਓ। ਪ੍ਰਥਮੇ ਮਨ ਆਪਣਾ ਦਾ ਪ੍ਰਬੋਧ ਲਓ, ਆਪ ਤਾਂ ਸਮਝ ਲਓ, ਗਲਤ ਸਮਝ ਕੇ ਗਲਤ ਇਹਨਾਂ ਨੂੰ ਸਮਝਾਈ ਜਾਇਓ, ਗਲਤ ਸਮਝ ਕੇ ਅਸੀਂ ਗਲਤ ਸਮਝਾ ਰਹੇ ਹਾਂ।
ਮਨ ਪ੍ਰਬੋਧ ਹੈ ਆਪਣਾ,
ਹਾਂ ਪ੍ਰਥਮੇ ਮਨ ਪ੍ਰਬੋਧ ਹੈ ਆਪਣਾ,
ਅੱਛਾ
ਪਾਛੇ ਉੱਪਰ ਜਾਵੇ, ਜਿਹੜਾ ਪਾਛੇ ਉੱਪਰ ਜਾਵੇ ਵਾਲਾ ਗੱਲ ਹੈ ਉਹ ਦਸਮ ਗ੍ਰੰਥ ਵਿੱਚ ਹੈ, ਪਾਛੇ ਉੱਪਰ ਰਜਾਵੇ ਵਾਲੀ ਗੱਲ ਇਹਦੇ ਵਿੱਚ ਨਹੀਂ ਕਦੇ ਵੀ ਹੈਗੀ। ਇਹ ਦੱਸੋ ਕਿੱਥੇ ਉਹ ਪਾਛੇ ਉੱਪਰ ਜਾਵੇ ਵਾਲੀ ਗੱਲ ਪਿੱਛੋਂ ਹੈ ਨਾ, ਇਹਦੇ ਨਾਲ ਕਿਵੇਂ ਰਲਾ ਦੇਣ? ਉਹ ਪੜ੍ਹਦਾ ਇਹਦਾ ਨਹੀਂ ਰਹਿਣਾ, ਸਾਰੀ ਜ਼ਿੰਦਗੀ ਪੜ੍ਹ ਕੇ ਕੋਈ ਕੰਮ ਵੀ ਕਰਨਾ, ਜਿਹੜਾ ਪੜ੍ਹ ਕੇ ਪਾਸ ਹੋ ਕੇ ਨਿਕਲਦਾ ਉਹਨੇ ਕਰਨਾ ਕੀ ਹੈ? ਪਾਸ ਹੋ ਕੇ ਜਾਂ ਨਿਕਲਦਾ ਉਹਨੇ ਫਿਰ ਕੀ ਕਰਨਾ? ਉੱਥੇ ਫਿਰ ਜਿਹੜਾ ਪਾਸ ਹੋ ਜੂ ਉਹਦੇ ਵਾਸਤੇ ਹੈ ਉੱਥੇ, ਇਹਨੂੰ ਪਾਸ ਕਰ ਲੂ ਨਾ ਉਹਦੇ ਵਾਸਤੇ ਉਹ, ਇਹਨਾਂ ਵਾਸਤੇ ਨਹੀਂ ਜਿਹੜਾ ਇਹਦੇ ਚ ਜੋ ਫਸਿਆ ਉਹਦੇ ਵਾਸਤੇ ਹੈ ਹੀ ਨਹੀਂ, ਉਹਨੂੰ ਪੜ੍ਹੇ ਹੀ ਲਓ, ਉਹਦੇ ਨਹੀਂ ਸਮਝ ਆਉਣਾ। ਉਹਦੇ ਕਿਵੇਂ ਸਮਝ ਆਜੂ? ਉਹ ਬਾਹਰ ਦੀ ਟ੍ਰੇਨਿੰਗ ਹੈ, ਟੀਚਰਾਂ ਨੂੰ ਟ੍ਰੇਨਿੰਗ ਦਿੰਦੇ ਨੇ ਪੜ੍ਹਾਉਣਾ ਕਿਵੇਂ ਕਹਿੰਦੇ ਨੇ, ਪਰ ਜਿਹੜਾ ਪੜ੍ਹ ਲਿਆ ਪੜ੍ਹਾਉਣ ਦੇ ਕਾਬਲ ਹੋ ਗਿਆ ਉਸੇ ਵਾਸਤੇ ਟ੍ਰੇਨਿੰਗ ਹੈ। ਕਿ ਪਹਿਲਾਂ ਟ੍ਰੇਨਿੰਗ ਪੜ੍ਹਾਉਣ ਲੱਗ ਜਾਂਦੇ, ਪਹਿਲੀ ਜਮਾਤ ਤੇ ਪੜ੍ਹਾਈ ਪਿੱਛੋਂ ਕਰਾਉਣ,
ਦਸਵੀਂ ਬੀ ਐਡ ਨਹੀਂ ਕਰਾਉਂਦੇ,
ਉਹ ਤਾਂ ਪਹਿਲੀ ਵਾਲਿਆਂ ਨੂੰ ਬੀ ਐਡ ਕਰਾਉਂਦੇ ਨੇ ਵੀ ਪੜ੍ਹ ਪਿੱਛੋਂ ਲਿਓ। ਦਾਖਲਾ ਸਕੂਲ ਚ ਲੈ ਵਾਲਿਆਂ ਨੂੰ ਬੀ ਐਡ ਕਰਾਉਂਗੇ ਜਾਂ ਬੀ ਏ ਕਰਾ ਕੇ ਬੀ ਐਡ ਕਰਾਉਂਗੇ? ਪਹਿਲਾਂ ਬੀ ਏ ਕਰ ਲਓ ਫਿਰ ਬੀ ਐਡ ਕਰ ਲਿਓ। ਬੀ ਐਡ ਦੀ ਪਹਿਲਾਂ ਹੀ ਪੈਗੀ, ਉਹ ਨਹੀਂ ਹੈ ਜੋ ਸਭ ਚਾਹੁੰਦੀ ਤੁਹਾਡੇ ਬੀ ਐਡ ਵਾਲੀ ਗੱਲ, ਉਹ ਹੋਰ ਗੱਲ ਹੈ, ਇਹ ਹੋਰ ਗੱਲ ਹੈ। ਉਹ ਸਮਝ ਆ ਹੀ ਨਹੀਂ ਸਕਦੀ। ਪਹਿਲਾਂ ਮੈਥ ਪੜ੍ਹਾਉਂਦੇ ਨੇ, ਅਲਜਬਰਾ ਨਹੀਂ ਪਹਿਲਾਂ ਪੜ੍ਹਾਉਂਦੇ, ਉਹ ਅਲਜਬਰਾ ਹੈ ਮੈਥ ਹੈ, ਇਹ ਪੜ੍ਹ ਕੇ ਹੀ ਉਹ ਪੜ੍ਹ ਹੁੰਦਾ, ਨਾਲੇ ਉਸ ਕਾਬਲ ਹੋ ਜਾਂਦਾ ਨਾ, ਮੈਚਿਓਰ ਹੋ ਜਾਂਦਾ। ਕੁਛ ਐਸਾ ਸਿਲੇਬਸ ਹੈ ਜਿਹੜਾ ਮੈਚਿਓਰ ਨੂੰ ਪੜ੍ਹਾਈ ਦਾ ਹੁੰਦਾ, ਅਜੋ ਮੈਚਿਓਰ ਨਹੀਂ ਹੈ ਉਹ ਪੜ੍ਹ ਕੇ ਮੈਂ ਲੈਣੀ। ਮੈਚਿਓਰ ਇਹਨੇ ਕਰਨਾ ਫਿਰ ਜੋ ਮਰਜ਼ੀ ਬਣੀ ਜਾਓ, ਫਿਰ ਨਹੀਂ ਕੋਈ ਅਸਰ ਪੈਣਾ ਤੁਹਾਡੇ। ਜਿੰਨਾ ਚਿਰ ਮੈਚਿਓਰ ਨਹੀਂ ਉਹਦਾ ਬੁਰਾ ਅਸਰ ਪੈ ਜੂਗਾ, ਗਲਤ ਅਸਰ ਪੈ ਜੂਗਾ। ਉਹ ਮੈਚਿਓਰਾਂ ਦੇ ਪੜ੍ਹਨ ਵਾਲਾ ਹੈ, ਇਹਨਾਂ ਦੇ ਪੜ੍ਹਨ ਵਾਲਾ ਨਹੀਂ ਹੈ ਜਿਹੜੇ ਰੌਲਾ ਪਾਉਂਦੇ ਨੇ। ਇਹਨਾਂ ਨੂੰ ਦਾਇਦਾ ਵੀ ਨਹੀਂ ਸਮਝ, ਤਾਂ ਹੀ ਰਾਜੀ ਨਹੀਂ ਸਮਝ ਇਹਨਾਂ ਨੂੰ। ਜਿੱਦਣ ਇਹਦੀ ਸਮਝ ਆ ਗਈ, ਮੈਚਿਓਰ ਕੀ ਹੁੰਦਾ ਹੁਣ ਸਵਾਲ ਇਹ, ਜਿੱਦਣ ਇਹਦੇ ਅਰਥ ਉਹਨਾਂ ਨੂੰ ਬਿਲਕੁਲ ਸਮਝ ਆ ਗਏ, ਉਦੋਂ ਸਮਝੋ ਮੈਚਿਓਰ ਨੇ। ਉਹ ਆਦਮੀ ਕਹੇ ਉਹ ਗਲਤ ਹੈ। ਤੁਸੀਂ ਇਹੀ ਕਹਿੰਦੇ ਨਾ ਵੀ ਗੁਰਬਾਣੀ ਸਾਡੇ ਕੋਲ ਕਸੌਟੀ ਹੈ, ਬਿਲਕੁਲ ਠੀਕ ਹੈ, ਪਰ ਗੁਰਬਾਣੀ ਮੈਨੂੰ ਸਮਝਾ ਦੇਣ। ਉਹ ਜਿਹੜੇ ਕਹਿੰਦੇ ਨੇ, ਜਿਹੜੇ ਦੱਸ ਦਿੰਦੇ ਟਿੱਪਣੀ ਕਰਦੇ ਨੇ, ਗੁਰਬਾਣੀ ਸਮਝਾ ਦੇਣ, ਅਰਥਾ ਦੇਣ ਸਹੀ, ਫਿਰ ਉਹਨਾਂ ਦੀ ਗੱਲ ਅਸੀਂ ਕਿਉਂ ਸਹੀ ਬੋਲਾਂਗੇ ਵੀ ਹਾਂ ਠੀਕ ਹੈ ਵੀ ਇਹ ਕਹਿੰਦੇ ਨੇ। ਜਿਹੜੀ ਅੱਖ ਨਾਲ ਉਹ ਦੇਖਣਾ ਚਾਹੁੰਦੇ ਨੇ, ਜਿਹੜਾ ਚਸ਼ਮਾ ਦੇ ਨਾਲ ਉਹਨੂੰ ਦੇਖ ਪਰਖਣਗੇ ਦਸਮ ਨੂੰ, ਉਹ ਚਸ਼ਮਾ ਹੀ ਨਹੀਂ ਇਹਨਾਂ ਪਹਿਨ ਕੇ ਨਹੀਂ ਹੈ। ਕਿਸ ਗਰਾਊਂਡ ਤੇ ਕਹਿ ਰਹੇ ਹੋ ਤੁਸੀਂ? ਕੀ ਗਰਾਊਂਡ ਹੈ? ਜੇ ਤੁਹਾਡੇ ਕੋਲ ਚਸ਼ਮਾ ਦਿਖਾਓ ਸਾਨੂੰ, ਨੰਬਰ ਠੀਕ ਆ ਗੁਰਬਾਣੀ ਸਮਝਾ ਦਿਓ। ਜੇ ਤੁਹਾਡੇ ਕੋਲ ਚਸ਼ਮਾ ਹੈ ਦਿਖਾਓ, ਸਾਬਤ ਕਰੋ, ਤੇ ਨਹੀਂ ਚੁੱਪ ਕਰਕੇ ਕਰ ਬੈਠੋ। ਇਹ ਸਾਡੇ ਵਾਲਾ ਦੇਖ ਲਓ, ਇਹ ਦੇਖ ਲਓ, ਇਹ ਆਪਣਾ ਦਿਖਾ ਲਓ। ਜਿਹੜਾ ਚਸ਼ਮਾ ਦਿਖਾ ਦੂਗਾ ਉਹਦੀ ਗੱਲ ਮੰਨਣੀ ਹੈ, ਸੰਸਾਰ ਨੇ ਕਿਸੇ ਦੀ ਨਹੀਂ ਮੰਨਣੀ। ਸੰਗਤ ਹੈ ਨਾ, ਸੰਗਤ ਨੇ ਗੱਲ ਉਹਦੀ ਮੰਨਣੀ ਹੈ, ਸੰਸਾਰ ਸਾਰੀ ਉਹ ਸੰਗਤ ਹੈ, ਕੋਈ ਸਿੱਖਾ ਸਿੱਖ ਸੰਗਤ ਨਹੀਂ ਹੈ। ਇਹ ਗੱਲ ਦੀ ਸਭ ਸੰਸਾਰ ਨੂੰ ਲੋੜ ਹੈ, ਸਾਰੇ ਧਰਮ ਇੱਕੋ ਹੀ ਗੱਲ ਕਰਦੇ ਨੇ, ਨਿਰਾਕਾਰ ਦੀ ਗੱਲ ਕਰਦੇ ਨੇ, ਨਿਰਾਕਾਰ ਨੂੰ ਸਮਝਣਾ ਚਾਹੁੰਦੇ ਨੇ। ਜਿਹੜਾ ਸਮਝਾ ਦੂਗਾ ਉਹਨੂੰ ਮੰਨ ਲੈਣਗੇ, ਜਿਹੜਾ ਨਹੀਂ ਸਮਝਾ ਸਕਦਾ ਉਹਨੂੰ ਚੱਕ ਕੇ, ਉਹ ਜਿਵੇਂ ਕਬਾੜੀਆਂ ਦੀ ਦੁਕਾਨ ਸੁੱਟ ਦਿੰਦੇ ਆਪਾਂ, ਚਾਹੇ ਨਵਾਂ ਹੀ ਹੋਵੇ ਪੀਸ, ਜਿਹੜਾ ਓਵਰ ਸਾਈਜ਼ ਹੋ ਜਾਏ ਚੱਕ ਕੇ ਕੁਆੜ ਚ ਮਾਰਦੇ ਨੇ, ਸਭ ਕੁਝ ਕੁਆੜ ਸੁੱਟ ਦਿੰਦੇ ਲੋਕਾਂ ਨੂੰ ਚੱਕ ਕੇ। ਪਰ ਕੁਆੜ ਉਦਣ ਸੁੱਟਣਗੇ ਜਦੋਂ ਸਹੀ ਸਾਈਜ਼ ਆ ਗਿਆ ਉਹਨਾਂ ਕੋਲ, ਅਜੋ ਸਹੀ ਸਾਜ ਕੋਈ ਨਹੀਂ ਆਇਆ ਅਜੋ ਕਿਸੇ ਚ ਸੂਤ ਭਰਦਾ ਫਰਕ ਹੈ ਕਿਸੇ ਚਿੰਚ ਭਰਦਾ ਫਰਕ ਹੈ ਸਾਰੇ ਅਜੋ ਅਨਬੈਲੈਂਸ ਗੱਲਾਂ ਕਰਦੇ ਨੇ ਬੈਲੈਂਸਡ ਗੱਲ ਹਾਲੇ ਆਈ ਨਹੀਂ ਜਿੱਦਣ ਬਿਲਕੁਲ ਐਕੂਰੇਸੀ ਆ ਗਈ ਧਰਮ ਦੇ ਵਿੱਚ ਐਕੂਰੇਸੀ ਜੇ ਵੈਰਗ ਹੁੰਦਾ ਫਰੀਲੀ ਫਰਕ ਘੁੰਮਦਾ ਪਰ ਡਲਕ ਹੁੰਦੀ ਨਹੀਂ ਕਿਸੇ ਪਾਸੇ ਐਂ ਜਿੱਦਣ ਅਰਥ ਹੋਣਗੇ ਗੁਰਬਾਣੀ ਦੇ ਫਰੀਲੀ ਉਦੋਂ ਸਾਰੇ ਬੰਦ ਲੈਣਗੇ ਵੀ ਹਾਂ ਠੀਕ ਹੈ ਆਪਣੇ ਆਪਣੇ ਅੰਦਰੋਂ ਹਰੇਕ ਨੇ ਆਪਣਾ ਦਰਸ਼ਨ ਕਰਨਾ ਜਿੱਦਣ ਹਰ ਕਿਸੇ ਨੂੰ ਜਿਹੜਾ ਚਾਹਵਾਨ ਹੈ ਉਹਦੇ ਅੰਦਰੋਂ ਉਹਦਾ ਦਰਸ਼ਨ ਆਤਮ ਹੋ ਗਿਆ ਜਦ ਮੰਨਣਾ ਉਹ ਤੋਂ ਪਹਿਲਾਂ ਕਿਸੇ ਨੂੰ ਨਹੀਂ ਹੁਣ ਆਤਮ ਦਰਸ਼ਨ ਹੁੰਦਾ ਕਾਹਦਾ ਦਿਆਲ ਦਾ ਦਰਸ਼ਨ ਹੁੰਦਾ ਕਾਹਦਾ ਦਿਆਲ ਦਾ ਦਰਸ਼ਨ ਜਦ ਹੁੰਦਾ ਜਦ ਆਪ ਇੱਕ ਹੋ ਕੇ ਰਹਿ ਜਾਂਦਾ ਹੈ ਆਪ ਇੱਕ ਬਣ ਜਾਂਦਾ ਹੈ ਜਦ ਮਨ ਉਹਦੀ ਕੀ ਨਿਸ਼ਾਨੀ ਇੱਕ ਹੋ ਗਈ ਪੈਰ ਪੈਰ ਤੇ ਗੱਲ ਆਉਂ ਹਰੇਕ ਹੈਗਾ ਤੂੰ ਮੈਂ ਇੱਕ ਕਿਉਂ ਜਿੰਨਾ ਚਿਰ ਅਡੋਲ ਨਹੀਂ ਹੁੰਦਾ ਉਹਨਾਂ ਚਿਰ ਇੱਕ ਨਹੀਂ ਛੇ ਪਰਖ ਛੇ ਤਰ੍ਹਾਂ ਦੀ ਇਹਦੇ ਤੇ ਟੈਸਟ ਹੋਣੇ ਨੇ ਟੈਸਟ ਛੇ ਹੁੰਦੇ ਰਹਿੰਦੇ ਨੇ ਛੇ ਟੈਸਟ ਹੋਣੇ ਨੇ ਜੰਮਣ ਮਰਨ ਦਾ ਟੈਸਟ ਹੋਣੇ ਕਸੌਟੀ ਛੇ ਕਿਸਮ ਦੀ ਲੱਗਣੀ ਹੈ ਮਨ ਨੂੰ ਰਾਮ ਕਸੌਟੀ ਸੋਸ ਹੈ ਜੋ ਮਰਜੀ ਬਾ ਰਾਮ ਕਸੌਟੀ ਕੀ ਹੈ ਰਾਮ ਕਸੌਟੀ ਇੱਕੋ ਹੀ ਹੈ ਉਹ ਹੈ ਹੁਕਮ ਜਿੱਦਣ ਭਾਣਾ ਮਿੱਠਾ ਲੱਗ ਗਿਆ 24 ਘੰਟੇ ਮਿੱਠਾ ਲੱਗ ਗਿਆ ਉਹ ਤੁਹਾਨੂੰ ਸਮਝੋ ਰਾਮ ਕਸੌਟੀ ਸਹਿ ਗਿਆ ਔਰ ਕੁਝ ਨਹੀਂ ਰਾਮ ਕਸੌਟੀ ਤੇਰਾ ਭਾਣਾ ਮਿੱਠਾ ਲੱਗ ਗਿਆ ਨਾਮ ਪਦਾਰਥ ਮੰਗੇ ਕਸੌਟੀ ਆ ਰਾਮ ਕੀ ਹੁਣ ਰਾਮ ਕਸੌਟੀ ਸੋਚ ਹੈ ਜੋ ਮਰਜ਼ੀ ਵਾ ਹੋਏ ਤਾਂ ਕਹਿਤਾ ਕਬੀਰ ਨੇ ਰਾਮ ਕਸੌਟੀ ਕੀ ਹੈ ਸਵਾਲ ਤਾਂ ਫਿਰ ਉੱਥੇ ਹੀ ਖੜਾ ਖੜਾ ਨਾ ਖੜਾ ਰਾਮ ਕਸੌਟੀ ਕੀ ਹੋਈ ਫਿਰ ਮਨ ਰਾਮ ਕਸਵੱਟੀ ਲਾਇਆ ਉਹਨਾਂ ਗੁਰਬਾਣੀ ਸਾਰੀ ਰਾਮ ਕਸਵੱਟੀ ਹੋ ਕਹਿ ਲਓ ਰਾਮ ਕਸਵੱਟੀ ਹੋਈ ਛੇ ਪੱਖਾਂ ਤੋਂ ਲਾਉਣਾ ਰਾਮ ਕਸਵੱਟੀ ਤੇ ਜਸ ਆਪ ਜਸ ਕੋਈ ਫਰਕ ਨਾ ਹੋਵੇ ਨਾਲ ਗੁਰੂ ਕੋਈ ਨਹੀਂ ਫਰਕ ਪੈਂਦਾ ਕੋਈ ਬੋਰਾ ਕਹਿ ਦੇਵੇ ਕੋਈ ਕੁਛ ਕਹਿ ਦੇਵੇ ਕਬੀਰ ਨੂੰ ਕੋਈ ਨਹੀਂ ਫਰਕ ਪੈਂਦਾ ਉਹ ਆਪਣੀ ਗੱਲ ਕਹੀ ਜਾਂਦਾ ਇਹ ਆਪਣੀ ਗੱਲ ਹੈ ਕਿਸੇ ਦੀ ਨਹੀਂ ਆਤਮਾ ਦੀ ਗੱਲ ਆਪਣੀ ਉਹ ਗੱਲ ਹੁੰਦੀ ਹੈ ਹੋਰ ਕੀ ਦੀ ਆਤਮ ਗਿਆਨ ਹੈ ਆਪਣੀ ਗੱਲ ਹੈ ਹੋਰ ਕੀ ਹੈ ਉਹ ਤਾਂ ਦਸਮ ਪਾਸ਼ਾ ਵੀ ਕਹਿ ਰਹੇ ਨੇ ਆ ਮੈਂ ਆਪਣੀ ਕਥਾ ਵਿਖਾਉਂ ਆਪਣੀ ਕਹਿ ਰਹੇ ਨੂੰ ਖਾ ਗਈ ਨਾ ਮੇਲ ਗੁਰਬਾਣੀ ਨੂੰ ਆਤਮਾ ਦੀ ਗੱਲ ਕਰ ਰਹੇ ਨੇ ਸਰੀਰ ਦੀ ਨਹੀਂ ਕਰ ਰਹੇ ਨਹੀਂ ਸਰੀਰ ਦੀ ਨਹੀਂ ਕਰ ਰਹੇ ਜੇ ਸਰੀਰ ਦੀ ਕਰ ਰਹੇ ਹੁੰਦੇ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਮੋਪਿਤ ਪੂਰਬ ਕੀ ਹੋ ਪਿਆਨਾ ਪੂਰਬ ਪਿਆਨਾ ਕੀ ਹੈ ਲੋਕ ਪੱਛਮ ਨੂੰ ਜਾ ਰਹੇ ਨੇ ਪੂਰਬ ਨੂੰ ਜਾ ਰਹੇ ਉਹ ਕਹਿੰਦਾ ਅਲੱਗ ਆ ਵੀ ਨਾਲ ਉਹ ਵੀ ਜੋੜ ਕੇ ਕਰ ਰਿਹਾ ਜਿਵੇਂ ਭਾਂਤ ਭਾਂਤ ਕੇ ਤੀਰਥ ਨਾਲ ਜਬ ਤੇ ਯਾਦ ਤ੍ਰਿਵੈਣੀ ਪਏ ਪੁੰਨ ਦਾਨ ਦਨ ਕਰਤ ਬਤਾਏ ਇੱਥੇ ਪੁੰਨ ਦਾਨ ਹੀ ਕਰਦਾ ਹੈ ਪਾਪ ਨਹੀਂ ਕਰਦਾ ਪੁੰਨ ਦਾਨ ਕਰਦਾ ਤੈ ਪ੍ਰਕਾਸ਼ ਹਮਾਰਾ ਪਿਓ ਪ੍ਰਕਾਸ਼ ਇੱਥੇ ਹੀ ਹੁੰਦਾ ਪ੍ਰਕਾਸ਼ ਤਾਂ ਇੱਥੇ ਹੀ ਹੁੰਦਾ ਹੁਣ ਲਾ ਲਓ ਆਪਾਂ ਉੱਤਰ ਬੈਣੀ ਵਾਲੀ ਗੱਲ ਇੱਥੇ ਲੋਕਲ ਵਾਲੀ ਗੱਲ ਜਨਮ ਨਾਲ ਸੰਬੰਧਿਤ ਤਰਵੈਣੀ ਇਲਾਹਾਬਾਦ ਹੈ ਇਲਾਹਾਬਾਦ ਤਰਵੈਣੀ ਹੈ ਨਾ ਪ੍ਰਕਾਸ਼ ਤਰਵੈਣੀ ਹੁੰਦਾ ਆਤਮਾ ਦਾ ਹੁੰਦਾ ਕਿਹਦਾ ਹੁੰਦਾ ਪ੍ਰਕਾਸ਼ ਗੱਲ ਤਾਂ ਆਤਮਾ ਦੀ ਹੈ ਜਨਮ ਦਾ ਪਟੜੇ ਹੋਇਆ ਨਾ ਤੂੰ ਤਾਂ ਪ੍ਰਕਾਸ਼ ਤੋਂ ਗੱਲ ਕਰ ਰਹੇ ਨੇ ਕਿਹੜੇ ਗ੍ਰੰਥ ਚ ਲਿਖਿਆ ਤੁਸੀਂ ਪ੍ਰਕਾਸ਼ ਕਿੱਥੇ ਹੋਏ ਤੁਸੀਂ ਬੰਦੇ ਵਾਲ ਪਟਣ ਜਨਮ ਉਹ ਕਹਿੰਦੇ ਰਾਵਾਦ ਹੋਇਆ ਪ੍ਰਕਾਸ਼ ਪ੍ਰਕਾਸ਼ ਦਸ ਉਮਰ ਆਉਂਦਾ ਕਹਿੰਦਾ ਪ੍ਰਕਾਸ਼ ਪਟਣੇ ਤਰਵੇਣੀ ਹੋਇਆ ਤੁਸੀਂ ਕਹਿੰਦੇ ਹੋ ਜਨਮ ਪਟਣੇ ਹੋਇਆ ਤੁਹਾਡਾ ਫਰਕ ਬਹੁਤ ਹੈ ਤੁਸੀਂ ਸਰੀਰ ਦੀ ਗੱਲ ਕਰਦੇ ਹੋ ਉਹ ਆਪਣੀ ਕਥਾ ਦੀ ਗੱਲ ਕਰਦੇ ਨੇ, ਆਪਣੀ ਕਥਾ ਵਿਖਾਉਣ, ਉਹਨਾਂ ਨੇ ਆਪਣੀ ਕਥਾ ਦੱਸੀ ਹੈ, ਤੁਸੀਂ ਸਰੀਰ ਦੀ ਕਥਾ ਲੈ ਲਈ, ਤੁਸੀਂ ਤਾਂ ਉਹਨਾਂ ਨੂੰ ਕਿਵੇਂ ਸਮਝ ਲਓਗੇ। ਇੱਥੋਂ ਹੀ ਜਵਾਬ ਦੇ ਦਿਓ ਮੈਨੂੰ, ਤੈਂ ਪ੍ਰਕਾਸ਼ ਹਮਾਰਾ ਪਿਓ, ਪਟਨੇ ਸ਼ਹਿਰ ਵਿਖੇ ਭਵ ਲਿਓ, ਭਵ ਸਾਗਰ ਜਾਏ ਉੱਥੇ ਤਾਂ ਭਵ ਲਿਓ ਹੈ, ਪਟਨੇ ਜਾ ਕੇ ਤਾਂ ਭਵ ਸਾਗਰ ਜਾਏ ਮੈਂ, ਪ੍ਰਕਾਸ਼ ਇੱਥੇ ਹੀ ਹੋਇਆ, ਤਰਵਣੀ ਚ ਹੋਇਆ, ਉਹਦਾ ਭਵ ਸਾਗਰ ਜਾਏ ਹਾਂ, ਭਵ ਲਿਓ। ਚਲੋ
ਧੱਦਾ ਅਰਧ ਉੜਦ ਨਵੇਰਾ,
ਅਰਧ ਉੜਦ ਨਵੇੜਾ,
ਅਰਧ ਉੜਦ ਮੰਝ ਬਸੇਰਾ,
ਜਿੱਥੇ ਪ੍ਰਕਾਸ਼ ਬਾਹਰ ਨੂੰ ਗਿਆ ਸੀ ਪ੍ਰਕਾਸ਼ ਅੰਦਰ ਨੂੰ ਆਵੇ, ਹੁਣ ਪ੍ਰਕਾਸ਼ ਬਾਹਰ ਨੂੰ ਕਿਉਂ ਆਇਆ ਸੀ, ਕੁਛ ਪ੍ਰਾਪਤ ਕਰਨ ਆਇਆ ਸੀ, ਕਮੀ ਜਿਹੜੀ ਦੂਰ ਕਰਨ ਆਇਆ ਸੀ, ਜੋ ਕਮੀ ਰਹਿ ਗਈ ਨਾ, ਕਮੀ ਦੂਰ ਕਰਨੀ ਸੀ, ਕਮੀ ਦੂਰ ਹੋ ਗਈ, ਆਨੰਦ ਹੋਣ ਆਇਆ ਸੀ, ਆਨੰਦ ਭੁੱਖ ਸੀ ਗਿਆਨ ਦੀ ਖਾਣ ਦੀ, ਅਸਲ ਚ ਗਿਆਨ ਦੀ ਭੁੱਖ ਤ੍ਰਿਪਤ ਹੋ ਗਈ, ਜਦ ਮਾਇਆ ਦੀ ਭੁੱਖ ਦਾ ਸਰੀਰ ਨੂੰ ਹੈ, ਇਹ ਤਾਂ ਖਾਂਦਾ ਰਹੂ, ਇਹਦਾ ਕੀ ਹੈ, ਇਹ ਤਾਂ ਬਹੁਤੋਂ ਭੁੱਖ ਬੁਰੀ ਹੈ, ਇਹ ਹੋਰ ਚੀਜ਼ ਹੈ, ਇਹਦੀ ਭੁੱਖ ਤਾਂ ਬਹੁਤੋਂ ਵੀ ਬੁਰੀ ਹੈ, ਹੁਣ ਖਾ ਲਿਆ ਘੜੀ ਕਰੂ, ਫਿਰ ਉਹੀ ਗੱਲ, ਇਹ ਛੱਡੋ ਤੁਸੀਂ ਇਹਦੀ ਭੁੱਖ ਦੀ ਗੱਲ ਨਹੀਂ ਕਰ ਰਹੀ ਬਾਣੀ, ਗੁਰਬਾਣੀ ਹੋਰ ਗੱਲ ਕਰ ਰਹੀ ਹੈ, ਬਹੁਤੋਂ ਭੁੱਖ ਬੁਰੀ। ਇਹ ਜਿਹੜੀ ਗਿਆਨ ਦੀ ਭੁੱਖ ਸੀ ਜਦ ਇਹ ਪੂਰੀ ਹੋ ਜਾਂਦੀ ਹੈ ਨਾ, ਇਹ ਇੱਕ ਹੋ ਜਾਂਦਾ, ਫਿਰ ਬਸ ਤ੍ਰਿਪਤ ਰਹੇ, ਜਦ ਤ੍ਰਿਪਤ ਰਹੇ ਆਏ ਮਾਇਆ ਦੇ ਵਿੱਚ ਕੋਈ ਇੱਛਾ ਨਹੀਂ ਰਹੀ, ਬਨ ਫਲ ਪਾਕੇ, ਸਰੀਰ ਮਾਇਆ ਦੇ ਵਿੱਚ ਹੈ, ਸਰੀਰ ਦਾ ਕੀ ਹੈ, ਇਹ ਤਾਂ ਮਾਇਆ 'ਚ ਰਹਿਣਾ ਹੀ ਹੈ, ਸਰੀਰ ਦੀ ਅੱਡ ਭੁੱਖ ਹੈ, ਆਤਮਾ ਦੀ ਅੱਡ ਭੁੱਖ, ਆਤਮਾ ਦੀ ਭੁੱਖ ਜਦ ਪੂਰੀ ਹੋ ਜਾਂਦੀ ਹੈ ਫਿਰ ਆਤਮਾ ਨੇ ਉਗਣਾ ਹੀ ਹੁੰਦਾ, ਹੋਰ ਕੁਛ ਨਹੀਂ।
ਅਰਧ
ਉੜਦਾ ਮੰਝ ਬਸੇਰਾ, ਅਰਧ ਉੜਦਾ ਮੰਝ ਬਸੇਰਾ, ਇਸ ਅਰਧ ਦਾ, ਇਸ ਜੀਵ ਆਤਮਾ ਦਾ ਪੁੱਠਾ ਹੋ ਕੇ ਆਪਣੇ ਮੂਲ ਦੇ ਵਿੱਚ ਬਸੇਰਾ ਹੋ ਜਾਂਦਾ, ਬਸ ਜਾਂਦਾ, ਜਦ ਇਹ ਬਸ ਜਾਂਦਾ ਨਾ ਫਿਰ ਬਸੰਤ ਹੁੰਦਾ ਇਹਦਾ, ਬਾਬੇ ਸਦਾ ਹੀ ਬਸੰਤ ਹੋ ਜਾਂਦਾ, ਇਹ ਸਦਾ ਬਸੰਤ ਹੈ, ਉਹ ਬਸੰਤ ਰਾਗ ਜਿਹੜਾ ਰਾਗ ਰੂਪ ਕੋਈ ਨਹੀਂ, ਆਹੀ ਬਸੰਤ ਰਾਗ ਹੈ, ਸਦਾ ਬਸੰਤ ਕਿਵੇਂ ਹੋ ਜੂਗੀ ਸੰਸਾਰ 'ਚ, ਇਹਨੂੰ ਸਦਾ ਬਸੰਤ ਹੁੰਦੀ ਹੈ, ਸਦਾ ਬਸੰਤ ਆਤਮਾ ਵਾਸਤੇ ਹੈ, ਸੰਸਾਰ 'ਚ ਸਦਾ ਬਸੰਤ ਕਦੇ ਨਹੀਂ ਹੁੰਦੀ, ਪਰ ਅਸੀਂ ਤਾਂ ਬਸੰਤ ਰਾਗ ਉੱਥੇ ਪੜ੍ਹੀ ਜਾਂਦੇ ਹਾਂ ਗੁਰਦੁਆਰੇ 'ਚ, ਅਸੀਂ ਸਭ ਕੁਝ ਬਾਹਰ ਮੰਨਿਆ ਹੋਇਆ, ਜਦ ਇਹ ਬਸ ਗਿਆ ਜਾ ਕੇ, ਬਸ ਗਿਆ ਨਾਨਕ ਤੇਨਾ
ਬਸੰਤ,
ਜਿਨ ਘਰ ਬਸਿਆ, ਗੁਰਬਾਣੀ ਕੀ ਕਹਿੰਦੀ ਹੈ, ਅਸੀਂ ਕੀ ਸਮਝਦੇ ਹਾਂ, ਗਾਉਂਦੇ ਕੀ ਫਿਰਦੇ ਹਾਂ, ਕੀ ਗਾਉਂਦੇ ਹਾਂ ਅਸੀਂ, ਗਿਆਨ ਬਹੂਣ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਬਸੀਤ, ਉਹ ਹੈ ਇਹ ਤਾਂ ਭੁੱਖੇ ਮੁੱਲਾਂ ਨੇ ਸਾਰੇ ਹੀ, ਇਹ ਉਹੀ ਗੱਲ ਲਾਗੂ ਇਹਨਾਂ ਤੇ ਹੁੰਦੀ ਹੈ, ਹੁਣ ਭੁੱਖੇ ਮੁੱਲਾਂ ਘਰੇ ਬਸੀਤ, ਪਤਾ ਹੀ ਨਹੀਂ ਕੀ ਗਾ ਰਹੇ ਹਾਂ, ਕੀ ਕਹਿ ਰਹੇ ਹਾਂ, ਗੀਤ ਨੇ ਇਹ ਬ੍ਰਹਮ ਵਿਚਾਰ ਨਹੀਂ ਹੈ ਇਹਨਾਂ ਵਾਸਤੇ, ਇਹਨਾਂ ਵਾਸਤੇ ਗੀਤ ਨੇ, ਔਰ ਰਾਗੀ ਨੂੰ ਤਾਂ ਸ਼ਰਾਪ ਦਿੱਤਾ ਹੈ ਗੁਰਬਾਣੀ ਚ, ਇਹ ਆਪਣੇ ਆਪ ਨੂੰ ਕੀਰਤਨੀ ਕਹਿਣ ਲੱਗੇ, ਕੀਰਤਨੀ ਨਹੀਂ ਨੇ, ਜਿਹੜੇ ਕੀਰਤਨੀ ਹੁੰਦੇ ਨੇ ਨਾ ਉਹਨਾਂ ਕੋਲ ਅਹਿਸਾਸ ਨਹੀਂ ਹੁੰਦੇ ਬਾਹਰ ਦੇ, ਉਹ ਤਾਂ ਨੈਣੇ ਵੱਜੇ ਰਬਾਬਾ, ਨਮਾਥੇ ਵੱਜੇ ਰਬਾਬਾ, ਹਾਂ ਉਹਨਾਂ ਦਾ ਜਿਹੜੇ ਹੁੰਦੀਆਂ ਨਾ ਅੱਖਾਂ, ਇਹੀ ਦੋ ਤਬਲੇ ਹੁੰਦੇ ਨੇ ਉਹਨਾਂ ਦੇ, ਬਾਹਰ ਤਬਲੇ ਨਹੀਂ ਹੁੰਦੇ, ਉਹ ਕੀਰਤਨੀ ਹੈ, ਉੱਥੇ ਆਇਆ ਹੋਇਆ ਇੱਕ ਸ਼ਬਦ ਜਿਹੜਾ ਕੀਰਤਨੀ ਹੈ, ਉਹ ਕੀਰਤਨੀ ਹੁੰਦੇ ਨੇ, ਆਹੋ ਭਲੋ ਭਲੋ ਉਹ ਕੀਰਤਨੀ ਹੈ, ਇਹ ਰਾਗੀ ਕੀਰਤਨੀ ਕਹਿਣ ਲੱਗ ਗਿਆ ਆਪ ਨੂੰ, ਇਹ ਤਾਂ ਰਾਗੀ ਨੇ, ਕੋਈ ਗਾਵਾ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜਿਆ ਰਾਮ ਰਾਜੇ, ਇਹ ਕਦੇ ਨਹੀਂ ਭਜਦੇ ਹਨ, ਭਜੇ ਨਹੀਂ ਸਨ। ਗੁਰਬਾਣੀ ਦੇ ਵਿੱਚ ਲਿਖਿਆ ਹੈ ਇਹਨਾਂ ਦਾ ਰਾਗ ਪ੍ਰਧਾਨ ਹੈ, ਇਹਨਾਂ ਦਾ ਰਾਮ ਪ੍ਰਧਾਨ ਨਹੀਂ ਹੈ। ਇਹਦੇ ਵਿੱਚ ਜਿਹੜਾ ਸਮਝ ਕੇ ਗਾਉਂਦਾ ਉਹਦਾ ਨਾਮ ਪ੍ਰਧਾਨ ਹੈ ਉਹਦੇ ਵਾਸਤੇ, ਜਿਹੜਾ ਗਿਆਨ ਵਿਹੂਣਾ ਗਾਉਂਦਾ ਉੱਥੇ ਰਾਗ ਪ੍ਰਧਾਨ ਹੈ। ਇਹਨਾਂ ਦੇ ਸੁਰਤਾਲ ਔਰ ਰਾਗ ਪ੍ਰਧਾਨ ਹੈ ਤੇ ਮਨ ਤਾਂ ਨਾਮ ਨਾਲ ਭਜਣਾ ਹੈ, ਮਨ ਤਾਂ ਨਾਮ ਨਾਲ ਭਜਣਾ। ਨਾਮ ਦਾ ਵਿਸ਼ਾ ਹੀ ਨਹੀਂ ਇਹਨਾਂ ਦਾ, ਇਹਨਾਂ ਦਾ ਰਾਗ ਦਾ ਵਿਸ਼ਾ ਹੈ। ਕੀਰਤਨੀ ਕਹਿਣ ਲੱਗੇ ਆਪਣੇ ਆਪ ਇਹਦੇ ਭੁੱਖੇ ਮੁੱਲਾਂ ਘਰੇ ਮਸੀਤ, ਗਿਆਨ ਬਹੁੜੇ ਗਾਵੇ ਗੀਤ, ਕੀਰਤਨ ਦਰਬਾਰ। ਕੀਰਤਨ ਦਾ ਦਰਬਾਰ ਹੁੰਦਾ, ਦਰਬਾਰ ਤਾਂ ਗੁਰੂ ਦਾ ਹੁੰਦਾ, ਦਰਬਾਰ ਗੁਰੂ ਦਾ, ਪਰਮੇਸ਼ਰ ਦਾ ਦਰਬਾਰ ਹੈ, ਪਰਮੇਸ਼ਰ ਦੀ ਕੀਰਤੀ ਕਰੀਦੀ ਹੈ, ਜਸ ਕਰੀਦਾ। ਜਸ ਦਾ ਦਰਬਾਰ ਹੋ ਗਿਆ, ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਬੋਲਦੇ ਕੀ ਹਾਂ। ਕੀਰਤਨ ਕਰਨ ਵਾਲੇ ਦਰਬਾਰੀ ਰਾਗੀ ਹੁੰਦੇ ਨੇ, ਦਰਬਾਰੀ ਗਵੱਈਏ ਹੁੰਦੇ ਨੇ, ਕਵੀ ਹੁੰਦੇ ਨੇ। ਉਹ ਦਰਬਾਰ ਤਾਂ ਹੋਰ ਚੀਜ਼ ਹੈ, ਕੀਰਤਨ ਦਰਬਾਰ। ਕੀਰਤਨ ਦਰਬਾਰ ਕੀ ਹੁੰਦਾ? ਕੀਰਤਨੇ ਦਰਬਾਰ ਹੈ ਫਿਰ, ਗੁਰੂ ਤਾਂ ਗਾਇਬ ਕਰਤਾ ਇਹਨਾਂ ਵਿੱਚੋਂ, ਉਹ ਗੁਰੂ ਦਾ ਦਰਬਾਰ ਹੁੰਦਾ। ਗੁਰੂ ਗਾਇਬ ਹੈ ਵੀ ਅਸੀਂ ਹੋਈਏ, ਦਰਬਾਰ ਸਾਡਾ ਹੀ ਹੈ ਬਸ, ਵਾਪੇ ਦੇ ਦਰਬਾਰ ਇਹਨਾਂ ਦਾ ਹੀ ਹੈ। ਹੋਰ ਕੀ ਦਾ ਉੱਥੇ ਕੀਰਤਨ ਦਰਬਾਰ ਦਾ ਜੀਵਨ ਕੀ ਅਰਥ ਬਣਿਆ? ਕੀਰਤਨ ਦਰਬਾਰ ਦਾ ਕੋਈ ਅਰਥ ਨਹੀਂ ਬਣਨਾ, ਉਹ ਦਰਬਾਰ ਗੁਰੂ ਦਾ, ਗੁਰੂ ਦੇ ਥਾਂ ਕੀਰਤਨ ਨੂੰ ਲੈ ਆਉਂਦਾ। ਔਰ ਜਿਹੜਾ ਕੀਰਤਨ ਨੂੰ ਨਹੀਂ, ਕੀਰਤਨ ਨੂੰ ਨਹੀਂ ਹੈ, ਉਹ ਗਿਆਨ ਵੀ ਹੋਣੇ ਕੀਰਤ ਜਿਹੜੇ ਹੋਣਗੇ ਨੇ, ਉਹਨੂੰ ਕੀਰਤਨ ਦਰਬਾਰ ਨਾ ਦੇਣਾ ਹੀ ਸੀਗਾ। ਇੱਕ ਤੋਂ ਪਤਾ ਲੱਗਦਾ ਵੀ ਸਾਰੇ ਬੁੱਧੀਹੀਨ ਨੇ, ਇਹ ਬੁੱਧੀਹੀਨ ਨੇ ਸਾਰੇ, ਇਹ ਬੁੱਧੀਹੀਨਾਂ ਦਾ ਵਿਸ਼ਾ ਨਹੀਂ ਸੀਗਾ, ਇਹ ਬੁੱਧੀਵਾਨਾਂ ਦਾ ਵਿਸ਼ਾ। ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਨੂੰ ਅਰਥਾਉਣਾ, ਪਹਿਲਾਂ ਬੁੱਧੀਵਾਨ ਹੋਵੇ ਫਿਰ ਹੋਰ ਬੁੱਧੀ ਹੋ ਜਾਂਦੀ ਹੈ। ਇਹ ਤਾਂ ਗੁਣਵੰਤਿਆਂ ਨੂੰ ਗੁਣ ਦੇਣ ਵਾਲਾ, ਇਹ ਤਾਂ ਬੁੱਧ ਬਦਲਣ ਵਾਲਾ। ਜਿੰਨੀ ਵੀ ਕਿਸੇ ਕੋਲ ਬੁੱਧੀ ਕਿੰਨੀ ਮਰਜ਼ੀ ਹੋਵੇ, ਇਹ ਤਾਂ ਉਹਦੇ ਤੇ ਵੀ ਰੰਗ ਚਾੜਨ ਵਾਲੀ ਹੈ। ਮੇਰੀ ਮੱਤ ਥੋੜ੍ਹੀ ਰਹੋ, ਜਿਨ੍ਹਾਂ ਨੇ ਗੁਰਬਾਣੀ ਉਚਾਰਨ ਕੀਤੀ ਹੈ ਉਹ ਤਾਂ ਕਹਿੰਦੇ ਨੇ ਮੇਰੀ ਮੱਤ ਥੋੜ੍ਹੀ ਰਹੋ, ਤੂੰ ਸਮਰੱਥ ਵੱਡਾ। ਇੱਥੇ ਕੀਰਤਨ ਦਰਬਾਰ ਨਾਲ ਰੱਖ ਲਿਆ, ਉਹ ਗਾਇਬੇ ਕਰਤਾ ਵਿੱਚੋਂ, ਜਿਹਦੀ ਮਾਤਾ ਦਾ ਜ਼ਿਕਰ ਹੈ ਨਹੀਂ, ਤੇ ਫਿਰ ਰਿਜ਼ਲਟ ਕੀ ਹੋਣਾ ਸੀ? ਰਿਜ਼ਲਟ ਹੋਣਾ ਸੀ ਮਾਇਆ, ਉਹ ਹੈਗੀ। ਘੁੰਮ ਕੇ ਕਿੱਥੇ ਆਉਣਾ ਸੀ? ਘੁੰਮ ਕੇ ਉਹੀ ਜ਼ਮੀਨ ਨਾ ਲੱਗੇ, ਬੁੱਧੀਹੀਨਤਾ ਉਹ ਨਾ ਲੱਗੇ, ਜਿਹੜੀ ਟਾਹਣੀ ਉੱਤੋਂ ਫੁੱਟੀ ਸੀ ਨਾ, ਉੱਤੋਂ ਰੱਖਦੇ ਹੋ ਜ਼ਮੀਨ ਵਾਲੂ ਚਲੀ ਗਈ। ਜਿਹੜੀ ਐਦੋ ਚੀਜ਼ ਬਣੀ ਸੀ ਨਾ ਉੱਪਰਲੀ ਅਵਸਥਾ ਦੀ, ਲਿਆ ਕੇ ਥੱਲੇ ਜ਼ਮੀਨ ਨਾਲ ਲਾਤੀ। ਜੇ ਜੇ ਡਾਲੀ ਭਗਤ ਰੂ ਸੋਈ ਮੁੜ ਮੁੜ ਜਾਏ, ਥੱਲੇ ਲਾਤੀ, ਲਿਆ ਕੇ ਜ਼ਮੀਨ ਨੂੰ ਲਾਤੀ ਡਾਲੀ। ਉੱਚੀ ਗੱਲ ਨੂੰ ਨੀਵੀਂ ਪੱਧਰ ਤੇ ਲੈ, ਪੈਸਾ ਨਾ ਜੋ ਤੋਲਤੀ, ਹਜ਼ਾਰਾਂ ਚ ਜੋ ਮੁੱਲ ਪਾਤੇ, ਇੰਨੇ ਹਜ਼ਾਰ ਰੁਪਈਆ ਕੀਮਤ ਹੁੰਦਾ ਬੇਟਾ, ਲਾਤੀ ਨਾ ਮਾਇਆ ਨਾਲ ਜਾ ਕੇ ਜ਼ਮੀਨ ਨਾਲ। ਇਹ ਸਾਰੇ ਕਾਰਨ ਨੇ ਸਿੱਖੀ ਦੀ ਜਿਹੜੀ ਦਸ਼ਾ ਔਰ ਦਿਸ਼ਾ ਹੈ ਅੱਜ, ਇਹਦੇ ਕਾਰਨ ਆਪਾਂ ਦੇਖਦੇ ਹਾਂ। ਜਦੋਂ ਕੋਈ ਮਰੀਜ਼ ਨੂੰ ਦੇਖੀਦਾ ਨਾ, ਉਹਦੇ ਸਾਰੇ ਪੱਖ ਦੇਖੀਦੇ ਨੇ ਵੀ ਕੀ ਖਾਂਦਾ ਰਿਹਾ ਭਾਈ, ਇਹਦੀ ਇਹ ਹਾਲਤ ਹੋ ਗਈ, ਕੀ ਪੀਂਦਾ ਰਿਹਾ ਹੈ, ਕਿਹੜਾ ਇਹਨੇ ਪਰਹੇਜ਼ ਨਹੀਂ ਰੱਖਿਆ, ਕਿਹੜਾ ਪਰਹੇਜ਼ ਰੱਖਣਾ ਚਾਹੀਦਾ ਸੀ, ਇਹ ਸਾਰੇ ਵਿਚਾਰਨਾ ਪਊਗਾ। ਜੇ ਸੁਧਾਰ ਕਰਨਾ, ਜਿਹਨੇ ਕਰਨਾ ਆਪਣੇ ਆਪ ਚ ਕਰਨਾ, ਅਸੀਂ ਲੋਕਾਂ ਦਾ ਨਹੀਂ ਕਰਨਾ। ਜੇ ਲੋਕਾਂ ਦਾ ਕਰਨ ਦੀ ਕਹੋਗੇ ਫਿਰ ਕਿਸੇ ਦਾ ਵੀ ਨਹੀਂ ਹੋਣਾ। ਜੇ ਕਿਸੇ ਦਾ ਕਰਨ ਦਾ ਸੋਚੋਗੇ ਫਿਰ ਕਿਸੇ ਦਾ ਨਹੀਂ ਹੋਣਾ। ਆਪਣਾ ਦੰਦ ਬਸ ਸਭ ਨੇ ਕਰਨਾ ਆਪਣਾ ਆਪਣਾ ਸਭ ਦੀ ਜ਼ਿੰਮੇਵਾਰੀ ਹੈ ਆਪਣੇ ਵਾਸਤੇ ਕਰਨਾ ਆਪਣਾ ਜੇ ਹੋ ਗਿਆ ਸੁਧਾਰ ਤਾਂ ਫਿਰ ਜਿਵੇਂ ਹੁਕਮ ਹੋਊਗਾ ਜਿਵ ਜਿਵ ਹੁਕਮ ਤੇ ਫਿਰ ਤਮਕਾਰ ਫਿਰ ਜਨ ਉਹ ਤੁਹਾਰੇ ਲਿਖੇ ਹੋਜੂ ਫਿਰ ਜਿੱਥੇ ਉਹਨੇ ਜੋੜਨਾ ਮਾਲਕ ਦੀ ਮਰਜ਼ੀ ਆ ਜਾਂ ਘੋੜਾ ਪਾੜ ਲੈਂਦਾ ਉਹਨੇ ਤਾਂਗੇ ਨੂੰ ਜੋੜਨਾ ਉਹਨੇ ਸਵਾਰੀ ਕਰਨੀ ਉਹ ਤਾਂ ਕੀ ਕੰਮ ਲੈਣਾ ਤਾਂ ਮਾਲਕ ਦੀ ਮਰਜ਼ੀ ਹੈ ਨਾ ਪਹਿਲਾਂ ਉਹਨੇ ਮੈਚੋਰ ਤਾਂ ਹੋਣਾ ਨਾ ਫਿਰ ਤਾਂ ਮਾਲਕ ਦੀ ਮਰਜ਼ੀ ਹੈ ਕੀ ਕੰਮ ਲੈਣਾ ਉਹਨੇ ਕਿਸੇ ਦੇ ਬੰਦ ਬੰਦ ਕਰਵਾ ਲਏ ਕਿਤੇ ਕੁਛ ਕਰ ਲਿਆ ਕਿਤੇ ਕੁਛ ਕਰ ਲਿਆ ਧਾਕ ਜੋ ਆਪਣੀ ਪਾਉਣੀ ਸੀ ਉਹਨੇ ਸੱਚ ਦੀ ਵੈਸੇ ਜੋ ਪਾਉਣੀ ਸੀ ਲੋਕਾਂ ਦੇ ਮਨ ਦੇ ਉੱਤੇ ਐਡੇ ਐਡੇ ਇਮਤਿਹਾਨ ਪਾਸ ਕਰ ਸਕਦੇ ਨੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਕਿਤੇ ਭੁਲੇਖੇ ਚ ਰਹੋ ਸੰਸਾਰ ਨੂੰ ਦੱਸਿਆ ਸੰਸਾਰੀ ਲੋਕਾਂ ਨੂੰ ਵੀ ਮੇਰੇ ਵਾਸਤੇ ਮੇਰੇ ਸੇਵਕ ਕੀ ਕਰ ਸਕਦੇ ਨੇ ਬਸ ਇਹ ਸਿਰਫ ਪਬਲਿਕ ਨੂੰ ਦਿਖਾਉਣ ਵਾਸਤੇ ਕੀਤਾ ਕੰਮ ਜਿਨ੍ਹਾਂ ਨੇ ਬੰਦ ਕਟਾਏ ਨੇ ਉਹਨਾਂ ਨੂੰ ਵੀ ਪਤਾ ਸੀ ਜਿਹਦੇ ਹੁਕਮ ਨਾਲ ਕੱਟ ਹੋਏ ਨੇ ਉਹਨੂੰ ਵੀ ਪਤਾ ਸੀ ਚਾਹੇ ਕਟਵਾ ਲੈ ਕਿਸੇ ਦੇ ਉਹਨੇ ਇਹ ਨਹੀਂ ਗੱਲ ਜੁੰਮੇ ਕਿਸੇ ਦੇ ਅਲੱਗ ਹੀ ਗੱਲ ਉਹ ਤਾਂ ਠੀਕ ਕਰ ਬਹੁਤ ਦਲੀਲ ਸਰ ਉਹ ਤਾਂ ਜੁੰਮੇ ਹੀ ਲਾਈ ਹੋਈ ਹੈ ਅਸੀਂ ਇਤਿਹਾਸਕਾਰ ਔਰ ਵਿਦਵਾਨ ਕਿਸ ਐਂਗਲ ਤੋਂ ਸੋਚੀਏ ਜੋ ਮਰਜ਼ੀ ਐਂਗਲ ਤੋਂ ਸੋਚੀਏ ਅਸੀਂ ਆਪਣੀ ਬੁੱਧੀ ਅਨੁਸਾਰ ਸੋਚਣਾ ਪਰ ਇਹ ਖੇਡ ਐਸੀ ਹੁੰਦੀ ਹੈ ਖੇਡਾ ਰਹੇ ਐਸੀ ਜੇ ਤਾਂ ਖੇਡ ਪਰਮੇਸ਼ਰ ਦੀ ਹੈ ਫਿਰ ਤਾਂ ਕਿਸੇ ਦਾ ਰੋਲ ਕੋਈ ਨਹੀਂ ਵਿੱਚ ਜੇ ਰੋਲ ਹੈ ਸਾਡਾ ਫਿਰ ਖੇਡ ਪਰਮੇਸ਼ਰ ਦੀ ਨਹੀਂ ਹੈ ਜੇ ਤਾਂ ਖੇਡ ਉਹਦੀ ਹੈ ਅਸੀਂ ਮੰਨਦੇ ਹਾਂ ਇਮਾਨਦਾਰੀ ਨਾਲ ਫਿਰ ਤਾਂ ਕਿਸੇ ਦਾ ਕੋਈ ਰੋਲ ਨਹੀਂ ਨਾ ਕਿਸੇ ਰਾਮਦੇਵ ਦਾ ਰੋਲ ਹੈ ਨਾ ਕਿਸੇ ਹੋਰ ਦਾ ਰੋਲ ਹੈ ਨਾ ਕਿਸੇ ਚੰਦੂ ਦਾ ਰੋਲ ਹੈ ਨਾ ਕਿਸੇ ਗੰਗੂ ਦਾ ਰੋਲ ਹੈ ਪਰ ਜੇ ਖੇਡ ਪਰਮੇਸ਼ਰ ਦੀ ਮਨ ਹੈ ਨਹੀਂ ਜੇ ਅਸੀਂ ਮੰਨਦੇ ਹਾਂ ਵੀ ਚੰਦੂ ਦਾ ਰੋਲ ਹੈ ਗੰਗੂ ਦਾ ਰੋਲ ਹੈ ਔਰੰਗਜ਼ੇਬ ਦਾ ਰੋਲ ਹੈ ਫਿਰ ਖੇਡ ਪਰਮੇਸ਼ਰ ਦੀ ਨਹੀਂ ਹੈ ਫਿਰ ਤਾਂ ਆਪਣਾ ਆਪਣੀ ਬੁੱਧਾ ਇਹ ਆਪਣੇ ਦੇਸ਼ੀ ਕੋਲ ਨਾ ਦੇਖਦੇ ਨੇ ਇਹਨਾਂ ਦਾ ਆਪਣਾ ਦੇਸ਼ੀ ਕੋਲ ਜਿਹੜਾ ਜਿਹਨੂੰ ਉਹ ਦੂਆ ਦੇਸ਼ੀ ਕੋਲ ਮਿਲ ਜਾਂਦਾ ਉਹ ਬੱਚਾ ਦੇਖਦਾ ਗੱਠਬੁੱਧਲੀਆਂ ਨੱਚਦੀ ਹੈ ਬੱਚਾ ਕੀ ਕਰੇ ਉਹ ਕਹਿੰਦਾ ਨੱਚਦੀ ਹੈ ਤੇ ਝਗੜਾ ਕਰੂ ਕਹਿੰਦਾ ਨੱਚਦੀ ਹੈ ਤੇ ਮੈਂ ਦੇਖੀ ਹੈ ਪਰ ਜਿਹਨੂੰ ਜਦ ਡੋਰਾਂ ਦੇਖਣਗੀਆਂ ਬੱਚੇ ਨੂੰ ਨਚਾਉਣ ਵਾਲਾ ਦੇਖੂ ਫੇਰੇ ਬਣੂ ਨਾ ਵਿਦਵਾਨ ਵਿਚਾਰੇ ਕੀ ਕਰਦੇ ਮਸਲਾ ਜਦ ਪੈਦਾ ਹੁੰਦਾ ਜਾਂ ਵਿਦਵਾਨ ਦਮੇ ਕਰਨ ਲੱਗ ਜਾਂਦੇ ਨੇ
ਉਹ ਕਰੇਗਾ ਹੀ ਨਾ ਉਹ ਦਿਖਦਾ ਨੱਚਦਾ ਵੀ ਕਰਦਾ ਦਿਖਦੇ
ਹਟ ਜਾਣਗੇ ਕੋਈ ਨਹੀਂ ਹਟ ਜਾਣਗੇ ਛੇਤੀ ਹਟ ਜਾਣਗੇ
ਅੜਦੇ ਛਾੜ ਉਰਦ ਜੋ ਆਵਾ
ਪੜਦਾ ਚੱਕਿਆ ਜੋ ਹਟ ਜਾਣਗੇ
ਅੜਦੇ ਛਾੜ ਉਰਦ ਜੋ ਆਵਾ
ਅੜਦੇ ਛਾੜ ਉਰਦ ਜੋ ਆਵਾ ਜਦ ਅਰਧ ਸਰੀਰ ਨੂੰ ਛੱਡ ਕੇ ਤਿਰਕੁੜੀ ਨੂੰ ਛੱਡ ਕੇ ਤਿਰਕੁੜੀ ਜਾਂਦਾ ਹੀ ਹੈ ਅਧੂਰਾ ਹੈ ਅਰਧੇ ਛਾੜ
ਉਰਦ ਜੋ ਆਵਾ
ਪੁੱਠਾ ਹੋ ਕੇ ਆ ਜਾਂਦਾ ਘਰ ਨੂੰ ਆ ਜਾਂਦਾ ਆਪਣੇ ਨੂੰ ਆਪਣੇ ਘਰ ਨੂੰ ਮੁੜਿਆ ਆਉਂਦਾ ਜਦ ਵਾਪਸ
ਤਾਂ ਅਰਧੇ ਉਰਦ ਮਿਲਿਆ ਸੁਖ ਪਾਵਾ
ਅਰਧੇ ਉਰਦ ਜਿਹੜਾ ਉਰਦ ਸੀ ਨਾ ਪੁੱਠਾ ਹੋ ਗਿਆ ਸੀ ਆਪਣੇ ਘਰੋਂ ਇਹ ਆਪਣੇ ਮੂੜ ਨਾਲ ਅਰਧ ਨਾਲ ਮਿਲ ਜਾਂਦਾ ਫਿਰ ਸੁੱਖ ਹੋ ਜਾਂਦਾ ਟਿਕਾਓ ਟਿਕ ਜਾਂਦਾ ਸੁਖ ਪਾਵਾ ਆਏ ਸੁਖ ਜਿਹੜੇ ਅਸੀਂ ਸੁਖਾਂ ਨੂੰ ਦੀ ਇੱਛਾ ਕਰਦੇ ਹਾਂ
ਅਸੀਂ ਅਸਲ ਆਰਾਮ ਨੂੰ ਸੁੱਖ ਕਹਿ ਰਹੇ ਹਾਂ ਸਰੀਰ ਦੇ ਆਰਾਮ ਨੂੰ
ਉਹ ਜਿਹੜੇ ਅਸੀਂ ਸੁੱਖ ਕਰਦੇ ਹਾਂ ਆਪਣੀ ਅਕਲ ਨਾਲ ਜਤਨ ਬਹੁਤ ਸੁੱਖ ਹੋ ਕੀ ਹੋ ਅਸਲ ਚ ਐਂ ਮਿਲਣਾ ਸੁੱਖ ਸੁੱਖ ਦਾ ਤਰੀਕ ਸੁੱਖ ਅਸੀਂ ਭਾਲਦਾ ਸਿੱਖ ਸੁੱਖ ਕਿਵੇਂ ਤੈਨੂੰ ਪਰਮਾਨੈਂਟ ਮਿਲੂ ਗੁਰੂ ਨੇ ਦੱਸ ਸਮਝਾਤਾ ਇਹ ਤਰੀਕਾ ਸੁਖਾਲਾ ਹੈ ਨਹੀਂ ਇਹ ਸੁੱਖ ਤੈਨੂੰ ਮਿਲਜੂ ਤੂੰ ਸੁੱਖ ਖਾਤਰ ਸੰਸਾਰ ਦੇ ਵਿੱਚ ਨੱਠ ਭਜਣਾ ਕਰ ਵੀ ਤੈਨੂੰ ਸੁੱਖ ਮਿਲੂ ਸੰਸਾਰ ਦਾ ਸਰੀਰ ਨੂੰ ਸਰੀਰ ਤੱਕ ਰੋਟੀ ਤੱਕ ਤੱਕ ਬਹੁਤਾ ਦੁਖੀ ਬਣਾਵੇ ਭੁੱਖਾ ਬਣਾ ਰਹੇ ਇਹਦੀਆਂ ਠੀਕ ਠੀਕ ਜਿਹੀਆਂ ਲੋੜਾਂ ਜਿੰਨੀਆਂ ਕਦੇ ਪੂਰੀਆਂ ਹੁੰਦੀਆਂ ਰਹਿਣ ਇਹ ਵੀ ਠੀਕ ਰਹੇ ਇਹਦਾ ਵੀ ਦੁੱਖ ਨਾ ਬਹੁਤਾ ਹੋਵੇ ਪਰ ਅਸਲੀ ਸੁੱਖ ਮਾਨਸਿਕ ਸੁੱਖ ਉੱਥੋਂ ਮਿਲਣਾ ਐਵੇਂ